You're with SBS Radio.
ਪਿਆਰੇ ਦੋਸਤੋ, ਕਰੋਨਾ ਵਾਇਰਸ ਦੇ ਦੌਰ 'ਚ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਨੇ ਜਿਹੜੇ ਆਪੋ ਆਪਣੇ ਘਰਾਂ ਨੂੰ ਰੀਫਾਈਨੈਂਸ ਕਰਾ ਰਹੇ ਆ। ਇੱਕ ਤਾਂ ਘਰਾਂ ਦੀਆਂ ਕੀਮਤਾਂ ਵੀ ਵਧੀਆਂ ਹੋਈਆਂ ਨੇ, ਬਾਕੀ ਬੈਂਕਾਂ ਦੇ ਜਿਹੜੇ ਵਿਆਜ ਦਰਾਂ ਨੇ ਉਹ ਵੀ ਕਾਫੀ ਵਾਜਬ ਲੱਗਦੀਆਂ ਨੇ। ਸੋ ਉਸੇ ਸਿਲਸਿਲੇ 'ਚ ਅਸੀਂ ਇੱਕ ਮਾਹਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ। ਸਰਤਾਜ ਸਿੰਘ ਇਸ ਵੇਲੇ ਮੈਲਬਰਨ ਤੋਂ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਇਸ ਰੀਫਾਈਨੈਂਸਿੰਗ ਦੇ ਨਫੇ ਨੁਕਸਾਨ ਵਿਚਾਰਦੇ ਹਾਂ। ਹਾਂਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਆਖਦੇ ਹਾਂ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਕੀ ਹਾਲ ਚਾਲ ਜੀ?
ਜੀ ਠੀਕ ਠਾਕ। ਸਰਤਾਜ, ਸਾਨੂੰ ਦੱਸੋ ਥੋੜ੍ਹਾ ਜਿਹਾ, ਅੱਜ ਕੱਲ੍ਹ ਇਹ ਜਿਹੜਾ ਰੁਝਾਨ ਬਹੁਤ ਵਧਿਆ ਹੋਇਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਸਾਰੇ ਲੋਕ ਨੇ ਜਿਹੜੇ ਆਪੋ ਆਪਣੇ ਘਰਾਂ ਨੂੰ ਰੀਫਾਈਨੈਂਸ ਕਰਾ ਰਹੇ ਆ, ਕੀ ਕਾਰਨ ਵੇਖਦੇ ਹੋ?
ਬਿਲਕੁਲ ਜੀ, ਕਾਰਨ ਤਾਂ ਇਹਦੇ ਵਿੱਚ ਬੇਸਿਕਲੀ ਅੱਜ ਕੱਲ੍ਹ ਟ੍ਰੈਂਡ ਹੀ ਬਣ ਗਿਆ ਜੀ ਇਹਦਾ, ਵੀ ਲੋਕ ਰੀਫਾਈਨੈਂਸ ਕਰਾ ਰਹੇ ਨੇ। ਚੰਗੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ ਇਹਦੇ ਵਿੱਚ, ਤੇ ਚਲੋ ਕੁੱਝ ਕਹਿ ਸਕਦੇ, ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੁੰਦੇ ਹੀ ਨੇ। ਜਿਹੜੇ ਮੇਨ ਖਾਸ ਰੀਜ਼ਨ ਆ ਜਾਂਦੇ ਜਿਹਦੇ ਕਰਕੇ ਲੋਕ ਆਪਣਾ ਰੀਫਾਈਨੈਂਸ ਕਰਾਉਂਦੇ ਨੇ, ਇਹਨਾਂ ਚੋਂ ਆ ਜਾਂਦਾ ਕੁਛ ਕੈਸ਼ ਬੈਕ ਆਫਰ ਕਰਦੀਆਂ ਨੇ ਬੈਂਕਾਂ, ਕੈਸ਼ ਆਊਟ ਕੱਢਣ ਵਾਸਤੇ ਕਹਿ ਲੈਂਦੇ ਨੇ, ਵੀ ਜਿਵੇਂ ਵਿੱਚੋਂ ਪ੍ਰੋਪਰਟੀ ਦੀ ਇਕੁਇਟੀ ਵੱਧ ਜਾਂਦੀ ਹੈ ਜੀ। ਜੇਕਰ ਉਹਨਾਂ ਨੇ ਕੁਛ ਲਿਆ ਟਾਈਮ ਪਹਿਲਾਂ, ਅੱਜ ਉਹਨਾਂ ਦੇ ਰੇਟ ਵੱਧ ਗਏ ਨੇ ਪ੍ਰੋਪਰਟੀ ਮਾਰਕੀਟ ਵਧਣ ਕਰਕੇ, ਜਿਹੜੇ ਰੀਜ਼ਨ ਕਰਕੇ ਉਹ ਫਿਰ ਵਿੱਚੋਂ ਪੈਸੇ ਜਿਹੜੇ ਇਕੁਇਟੀ ਵਧੀ ਉਹ ਰਿਲੀਜ਼ ਕਰਾਉਣੀ ਚਾਹੁੰਦੇ ਨੇ ਲੋਕ, ਤਾਂ ਕਿ ਉਹਨੂੰ ਫਿਰ ਰੀ ਇਨਵੈਸਟ ਕਰ ਸਕਣ ਕਿਸੇ ਵੇਲੇ ਫਿਊਚਰ ਇਨਵੈਸਟਮੈਂਟ ਪ੍ਰੋਪਰਟੀ ਲੈਣ ਵਾਸਤੇ ਉਹ ਪੈਸੇ ਯੂਜ਼ ਕਰ ਲੈਂਦੇ ਨੇ, ਰਾਦਰ ਦੈਨ ਯੂਜ਼ਿੰਗ ਦੇਅਰ ਓਨ ਸੇਵਿੰਗਸ ਤੇ ਕੋਈ ਨਵਾਂ ਘਰ ਲੈਣ ਵਾਸਤੇ ਜਾਂ ਆਪਣੇ ਘਰ ਨੂੰ ਕੋਈ ਨੋਨ ਸਟਰਕਚਰ ਰੈਨੋਵੇਸ਼ਨ ਕਰਨ ਵਾਸਤੇ ਉਹ ਯੂਜ਼ ਕਰ ਲੈਂਦੇ ਨੇ। ਕਿਸੇ ਵੇਲੇ ਕਿਸੇ ਦੇ ਕੋਈ ਕ੍ਰੈਡਿਟ ਕਾਰਡ ਹੁੰਦੇ ਨੇ, ਹਰੇਕ ਬੰਦੇ ਦਾ ਆਪੋ ਆਪਣਾ ਡਿਫਰੈਂਟ ਸਿਨਾਰੀਓ ਹੈ ਜੀ, ਡਿਫਰੈਂਟ ਉਹਨਾਂ ਦੇ ਆਪਣੇ ਰੀਜ਼ਨਸ ਨੇ। ਕੋਈ ਸਕਿਓਰ ਉਹਨਾਂ ਕੋਲ ਡੈਟਸ ਹੁੰਦੀਆਂ ਨੇ, ਕੋਈ ਕ੍ਰੈਡਿਟ ਕਾਰਡ ਨੇ, ਕਿਸੇ ਕੋਲ ਪਰਸਨਲ ਲੋਨਸ ਨੇ, ਉਹਨਾਂ ਨੂੰ ਕੰਸੋਲੀਡੇਟ ਕਰਨ ਵਾਸਤੇ ਵੀ ਆਪਣਾ ਰੀਫਾਈਨੈਂਸ ਕਰਦੇ ਨੇ, ਤਾਂ ਕਿ ਉਹ ਡੈਟਸ ਜਿਹੜੀਆਂ ਘਰ ਵਿੱਚ ਪੈ ਜਾਣ ਤੇ ਉਹਨਾਂ ਦਾ ਕੈਸ਼ ਫਲੋ ਜਿਹੜਾ ਬੈਟਰ ਹੋ ਜਾਏ, ਕਿਉਂਕਿ ਉਹਨਾਂ ਦੀਆਂ ਕਿਸ਼ਤਾਂ ਕਾਫੀ ਹਾਈ ਇੰਟਰਸਟ ਰੇਟ ਤੇ ਹੁੰਦੀਆਂ ਨੇ, ਤੇ ਜਦੋਂ ਉਹ ਫਿਰ ਘਰ ਵਿੱਚ ਕੰਸੋਲੀਡੇਟ ਕਰ ਲੈਂਦੇ ਨੇ, ਨੋ ਡਾਊਟ ਘਰ ਦਾ ਲੋਨ ਤੇ ਵੱਧ ਜਾਂਦਾ, ਪਰ ਉਹਨਾਂ ਦਾ ਕੈਸ਼ ਫਲੋ ਥੋੜਾ ਈਜ਼ੀ ਹੋ ਜਾਂਦਾ ਆ, ਤੇ ਉਹਦੇ ਨਾਲ ਥੋੜਾ ਲੋਨ ਦੀ ਟਰਮ ਵੀ ਡੈਫੀਨੇਟਲੀ ਵੱਧ ਜਾਂਦੀ ਹੈ। ਦੇਖੋ, ਤੇ ਜਿਵੇਂ ਮੈਂ ਤੁਹਾਨੂੰ ਦੱਸਿਆ, ਇਹਨਾਂ ਦਾ ਬੈਨੀਫਿਟ ਵੀ ਹੈ ਤੇ ਕਿਤੇ ਨਾ ਕਿਤੇ ਨੁਕਸਾਨ ਵੀ ਸੇਮ ਟਾਈਮ ਆਉਂਦਾ ਹੀ ਆ, ਪਰ ਹਰੇਕ ਦੇ ਆਪਣਾ ਵਰਕਆਊਟ ਕਰਕੇ ਜਦੋਂ ਵੀ ਕਿਸੇ ਨੇ ਕੁਛ ਡਿਸੀਜ਼ਨ ਲੈਣਾ ਆ, ਆਪਣੇ ਮੋਰਗੇਜ ਫਾਈਨੈਂਸ ਕੰਸਲਟੈਂਟ ਨੂੰ ਜ਼ਰੂਰ ਪੁੱਛੋ ਵੀ ਇਹ ਮੇਰੇ ਲਈ ਡੈਫੀਨੇਟਲੀ ਹੈਗਾ ਵਰਕ ਕਰਨਾ ਜਾਂ ਨਹੀਂ, ਜੇ ਉਹਨਾਂ ਲਈ ਵਾਕਈ ਨੰਬਰ ਫਿੱਟ ਬੈਠ ਰਹੇ ਨੇ ਤੇ ਪ੍ਰੋਸੀਡ ਕਰਨ ਵਿੱਚ ਜ਼ਰੂਰੀ ਹੈ ਵੀ ਆਪਣਾ ਫਾਈਨੈਂਸ ਰਿਲੀਜ਼ ਨੂੰ ਡੈਫੀਨੇਟਲੀ ਕਰਨਾ ਚਾਹੀਦਾ, ਤਾਂ ਕਿ ਲੋਕਾਂ ਦੇ ਜੇ ਕਿਤੇ ਪੈਸੇ ਬਚ ਸਕਣ ਤੇ ਜ਼ਰੂਰ ਬਚਾਉਣੇ ਚਾਹੀਦੇ ਹੈ ਜੀ, ਕਿਉਂਕਿ ਐਂਡ ਆਫ ਦਾ ਡੇ ਬੈਂਕਾਂ ਨੇ ਤੇ ਇੰਟਰਸਟ ਲੈਣਾ ਉਹਨਾਂ ਨੇ ਤੇ ਆਪਣੇ ਪੈਸੇ ਬਣਾਉਣੇ। ਹਾਂ, ਜੇ ਤੁਸੀਂ ਕਿਸੇ ਕਾਰਨ ਕਰਕੇ ਉਹ ਬਚਾ ਸਕੋ ਤੇ ਡੈਫੀਨੇਟਲੀ ਕਰਨਾ ਚਾਹੀਦਾ।
ਜੀ, ਤੁਸੀਂ ਜਿਵੇਂ ਦੱਸਿਆ ਕਿ ਹਰ ਵਿਅਕਤੀ ਦੇ ਆਮਦਨੀ, ਵਸੀਲੇ, ਖਰਚੇ ਵੱਖੋ ਵੱਖਰੇ ਨੇ ਤੇ ਪੋਰਟਫੋਲੀਓ ਵੀ ਵੱਖੋ ਵੱਖਰਾ ਹੀ ਹੁੰਦਾ, ਪਰ ਕਈ ਵਾਰ ਇਨਸਾਨ ਲਾਲਚ ਵੱਸ ਕੋਈ ਕੰਮ ਕਰਦਾ, ਸੋ ਇਹਦੇ ਫਿਰ ਕੋਈ ਨੁਕਸਾਨ ਵੀ ਹੋਣਗੇ ਜੇ ਮਤਲਬ ਆਪਾਂ ਕਾਹਲੀ 'ਚ ਕੋਈ ਫੈਸਲਾ ਲੈਂਦੇ ਹਾਂ? ਕੋਈ ਇਹੋ ਜਿਹੀਆਂ ਖਾਸ ਗੱਲਾਂ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਰੀਫਾਈਨੈਂਸ ਕਰਾਉਣ ਵੇਲੇ?
ਬਿਲਕੁਲ ਜੀ, ਬਿਲਕੁਲ, ਇਹ ਤੇ ਡੈਫੀਨੇਟਲੀ ਜੇ ਕਿਸੇ ਨੇ ਹੁਣ ਰੀਫਾਈਨੈਂਸ ਕਰਨਾ, ਉਹਦਾ ਰੀਜ਼ਨ ਤੇ ਉਹਦੇ ਲਈ ਸੋਲਿਡ ਹੋਣਾ ਜ਼ਰੂਰੀ ਹੈ, ਕਿਉਂਕਿ ਨਹੀਂ ਤੇ ਆਲਰੇਡੀ ਉਹਨਾਂ ਨੇ 3-4 ਸਾਲ ਆਪਣੇ ਘਰ ਦੀਆਂ ਕਿਸ਼ਤਾਂ ਦਿੱਤੀਆਂ ਹੁੰਦੀਆਂ ਨੇ, ਜਿਹਦੇ ਨਾਲ ਉਹਨਾਂ ਦਾ ਕੁਛ ਲੋਨ ਡਾਊਨ ਗਿਆ। ਰੀਫਾਈਨੈਂਸ ਕਰਕੇ ਯੂਜ਼ਲੀ ਲੋਕ ਦੁਬਾਰਾ ਜਦੋਂ ਕਰਦੇ ਨੇ ਫਿਰ ਓਨਾ ਹੀ 30 ਸਾਲ ਦਾ ਲੋਨ ਜਿਹੜਾ ਬੇਸਿਕਲੀ ਮੈਜੋਰਟੀ ਆਫ ਦਾ ਲੋਕ ਜਿਹੜੇ ਆ ਓਨਾ ਹੀ ਲੈ ਲੈਂਦੇ ਨੇ, ਤੇ ਉਹਦੇ ਨਾਲ ਇਹ ਆ ਵੀ ਜਿੰਨਾ ਲੰਬਾ ਲੋਨ ਹੈ ਓਨਾ ਜ਼ਿਆਦਾ ਇੰਟਰਸਟ ਪੇ ਕਰਨਗੇ। ਉਹ ਚੀਜ਼ਾਂ ਸਾਨੂੰ ਸ਼ੋਰਟ ਟਰਮ ਪੀਰੀਅਡ 'ਚ ਨਹੀਂ ਦਿਖਦੀਆਂ, ਪਰ ਜੇ ਆਪਾਂ ਵਾਕਈ ਓਵਰ ਦਾ ਟਰਮ ਆਫ ਦਾ ਲੋਨ ਦੇਖਾਂਗੇ ਤੇ ਉਹ ਇੰਟਰਸਟ ਵੀ ਜ਼ਿਆਦਾ ਪੇ ਕਰਦੇ ਰਹਿੰਦੇ ਨੇ। ਹਰੇਕ ਦਾ ਇਨਕਮ ਦਾ ਵੀ ਡਿਫਰੈਂਟ ਹੈ ਜੀ, ਕਿਸੇ ਦੀ ਇਨਕਮ ਘੱਟ ਹੈ, ਕਿਸੇ ਦੀ ਜ਼ਿਆਦਾ ਆ। ਅੱਜ ਉਹਨਾਂ ਦੀ ਇਨਕਮ ਲਾ ਲਓ ਜ਼ਿਆਦਾ ਆ, ਹੋ ਸਕਦਾ 2 ਸਾਲ ਬਾਅਦ ਕੋਈ ਸਰਕਮਸਟਾਂਸਿਸ ਡਿਫਰੈਂਟ ਹੋ ਜਾਣ ਤੇ ਉਹ ਲੋਨ ਅੱਜ ਵੱਧ ਲਏ ਜਾਣ ਜਾਂ ਹੋਰ ਇਨਕਰੀਜ਼ ਕਰੀ ਜਾਣ, ਕੱਲ੍ਹ ਨੂੰ 2 ਸਾਲਾਂ ਬਾਅਦ ਕੋਈ ਕਿਸੇ ਕਾਰਨ ਕਰਕੇ ਉਹਨਾਂ ਦੇ ਇਨਕਮ ਲੋਸ ਹੋ ਜਾਂਦੀ ਹੈ, ਜਾਂ ਨਾਲੇ ਜਿੱਦਾਂ ਕੋਈ ਡਿਪੈਂਡੈਂਟਸ ਆ ਜਾਂਦੇ ਨੇ, ਬੱਚੇ ਆ ਜਾਂਦੇ ਨੇ, ਜਾਂ ਕੋਈ ਖਰਚਾ ਹੀ ਇਹੋ ਜਿਹਾ ਪੈ ਜਾਂਦਾ ਜਿਹਦੇ ਕਰਕੇ ਹਨਾ ਵੀ ਉਹ ਅਫੋਰਡ ਨਹੀਂ ਕਰ ਪਾਉਂਦੇ। ਸੋ ਕਿਤੇ ਨਾ ਕਿਤੇ ਅਨਫੋਰਸੀਨ ਨੂੰ ਵੀ ਧਿਆਨ 'ਚ ਰੱਖ ਕੇ ਚੱਲਣਾ ਚਾਹੀਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ, ਵੀ ਮੈਂ ਜਿਹੜਾ ਸਟੈਪ ਲੈ ਰਿਹਾ ਵਾਂ ਵਾਕਈ ਉਹ ਵਰਥ ਹੈ, ਵੀ ਜਿਹੜਾ ਰੀਜ਼ਨ ਹੈ ਅੰਦਰ ਰੀਫਾਈਨੈਂਸ ਕਰਨ ਦਾ ਜਾਂ ਕੋਈ ਵੀ ਫਾਈਨੈਂਸ ਨੂੰ ਛੇੜਨ ਦਾ ਉਹ ਸੋਲਿਡ ਹੈ। ਇਹ ਚੀਜ਼ਾਂ ਬੇਸਿਕਲੀ ਤੇ ਫਾਈਨੈਂਸ ਕੰਸਲਟੇਸ਼ਨ ਜਿਹੜੇ ਆ ਉਹ ਕੰਸਲਟੈਂਟ ਹੀ ਦੱਸ ਸਕਦੇ ਨੇ, ਜਾਂ ਫਾਈਨੈਂਸ਼ੀਅਲ ਪਲੈਨਰ ਜਿਹੜੇ ਹੁੰਦੇ ਨੇ ਉਹ ਦੱਸ ਸਕਦੇ ਨੇ ਵੀ ਹਾਂਜੀ ਤੁਸੀਂ ਕਰਨਾ। ਜਸਟ ਟ੍ਰੈਂਡ ਨੂੰ ਫੋਲੋ ਕਰਨਾ ਕੋਈ ਬਹੁਤ ਵਧੀਆ ਗੱਲ ਨਹੀਂ ਕਹਿ ਸਕਦਾ
ਜੀ। ਜਿੱਡੀ ਚਾਦਰ ਆ ਓਨੇ ਹੀ ਪੈਰ ਪਸਾਰਨੇ ਚਾਹੀਦੇ ਆ, ਸਾਡੇ ਸਿਆਣੇ ਵੀ ਕਹਿੰਦੇ ਆ। ਅਤੇ ਇੱਕ ਲੋਕ ਸਾਨੂੰ ਸਵਾਲ ਅਕਸਰ ਪੁੱਛਦੇ ਆ, ਇੱਕ ਤਾਂ ਫਿਕਸ ਰੇਟ ਹੁੰਦਾ, ਇੱਕ ਵੇਰੀਏਬਲ ਹੁੰਦਾ, ਇਹਨਾਂ ਦੋਨਾਂ 'ਚ ਕੀ ਅੰਤਰ ਆ? ਅਤੇ ਜੇ ਕੋਈ ਆਪੋ ਆਪਣਾ ਘਰ ਰੀਫਾਈਨੈਂਸ ਕਰਾਉਣ ਦੀ ਕੋਸ਼ਿਸ਼ ਕਰੇ ਤਾਂ ਉਹਨੂੰ ਫਿਕਸ ਵਾਲੇ ਪਾਸੇ ਜਾਣਾ ਚਾਹੀਦਾ ਜਾਂ ਵੇਰੀਏਬਲ ਵਾਲੇ ਪਾਸੇ ਜਾਣਾ ਚਾਹੀਦਾ?
ਇਹ ਜ਼ਿਲ੍ਹੇ ਵਿੱਚ ਵੀ ਪ੍ਰੀਤਿੰਦਰ ਜੀ ਸੇਮ ਹੀ ਸਿਚੁਏਸ਼ਨ ਆ ਜਾਂਦੀ ਹੈ ਜੀ। ਹਰ ਇੱਕ ਬੰਦੇ ਦੇ ਜਿਵੇਂ ਤੁਹਾਨੂੰ ਦੱਸਿਆ ਸਿਨਾਰੀਓ ਨੋ ਡਾਊਟ ਡਿਫਰੈਂਟ ਹੈ ਜੀ, ਤੇ ਕਈਆਂ ਵਾਸਤੇ ਵੇਰੀਏਬਲ ਬੈਨੀਫਿਸ਼ੀਅਲ ਆ ਤੇ ਕਈਆਂ ਲਈ ਫਿਕਸਡ ਵੀ ਬੈਨੀਫਿਸ਼ੀਅਲ ਆ ਜਾਂਦਾ। ਸੋ ਮੈਜੋਰਿਟੀ ਜਿਹੜੇ ਲੋਕ ਹੈ ਕਾਫੀ ਹੱਦ ਤੱਕ ਲੋਕ ਫਿਕਸਡ ਵਿੱਚ ਚਲੇ ਜਾਂਦੇ ਨੇ ਕਿਉਂਕਿ ਬੈਂਕਸ ਜਿਹੜੀਆਂ ਨੇ ਚੀਪੈਸਟ ਰੇਟ ਆਫਰ ਕਰਦੀਆਂ ਨੇ ਫਿਕਸਡ ਇੰਟਰਸਟ ਦੇ ਉੱਤੇ, ਤਾਂ ਕਿ ਉਹ ਬੰਦੇ ਨੂੰ ਫਿਰ ਇੱਕ ਦੋ ਸਾਲ ਵਾਸਤੇ ਆਪਣੇ ਇੰਟਰਸਟ ਨਾਲ ਲੌਕ ਕਰ ਲੈਂਦੇ ਨੇ। ਜੇ ਕੱਲ ਨੂੰ ਵਾਧਾ ਵੀ ਆ ਇੰਟਰਸਟ ਰੇਟ ਤੇ ਮੈਟਰ ਨਹੀਂ ਕਰਦਾ, ਘੱਟਦਾ ਵੀ ਆ ਤੇ ਮੈਟਰ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਜਿਹੜੇ ਰੇਟ ਤੇ ਫਿਕਸ ਕਰ ਲਿਆ ਉਹਨਾਂ ਦੀਆਂ ਦੋ ਜਾਂ ਤਿੰਨ ਸਾਲ ਜਿੰਨੇ ਚਿਰ ਲਈ ਵੀ ਆਪਣਾ ਫਿਕਸ ਕੀਤਾ ਉਸੇ ਰੇਟ ਦੇ ਉੱਤੇ ਹੀ ਰੀਪੇਮੈਂਟ ਜਾਣੀ ਹੈ। ਜੇ ਕਿਸੇ ਨੇ 2% ਤੇ ਫਿਕਸ ਕੀਤਾ ਤੇ ਕੱਲ ਨੂੰ ਰੇਟ ਬੈਂਕਾਂ 4% ਕਰ ਦਿੰਦੀਆਂ, ਦੇ ਵਿਲ ਸਟਿਲ ਬੀ ਪੇਇੰਗ 2% ਪੇ, ਉਹਨਾਂ ਦੀ ਰੀਪੇਮੈਂਟ ਜਾਏਗੀ। ਉਹਦੇ ਨਾਲ ਬੈਨੀਫਿਟ ਵੀ ਹੋ ਜਾਂਦਾ, ਉਹਨਾਂ ਦਾ ਥੋੜਾ ਕੰਫਰਟ ਜ਼ੋਨ ਵੱਧ ਜਾਂਦਾ ਵੀ ਹਾਂ ਜੀ ਮੈਂ ਇੰਨੀ ਕੁ ਕਿਸ਼ਤ ਤੇ ਅਫੋਰਡ ਕਰਦਾ ਤੇ ਮੈਨੂੰ ਪਤਾ ਵੀ ਮੈਂ 2 ਸਾਲ ਤੱਕ ਤੇ ਚਲੋ ਐਟਲੀਸਟ ਫਿਰ ਆਪਣੀ ਬੈਕ ਟੂ ਨੋਰਮਲ ਸਟੇਜ ਤੇ ਆ ਜਾਵਾਂਗਾ। ਜਿਵੇਂ ਫਸਟ ਹੋਮ ਬਾਇਰਸ ਆ ਜਾਂਦੇ ਨੇ ਉਹ ਲੈ ਲੈਂਦੇ ਨੇ ਲੋਨ ਤੇ ਫਿਰ ਫਿਕਸਡ ਰੇਟ ਕਰ ਲੈਂਦੇ, ਉਹਨਾਂ ਨੂੰ ਪਤਾ ਵੀ ਮੇਰੀ ਜੇ 1700-1800 ਕਿਸ਼ਤ ਬੱਝੀ ਹੈ 2000 ਬੱਝੀ ਆ ਇੰਨੀ ਕੁ ਤੇ ਚਲੋ ਮੈਂ ਅਫੋਰਡ ਕਰਦਾ ਤੇ ਆਉਣ ਵਾਲੇ 2 ਸਾਲ ਤੱਕ ਚਲੋ ਮੈਂ ਜਦੋਂ ਨਵਾਂ ਘਰ ਲੈਣਾ ਮੇਰਾ ਡਿਪੋਜ਼ਿਟ ਵੀ ਲੱਗਾ ਆ, ਮੈਂ ਕੈਸ਼ ਆਊਟ ਮੈਂ ਕੈਸ਼ ਵੀ ਮੇਰਾ ਰਨ ਆਊਟ ਹੋ ਗਿਆ, ਚਲੋ 2 ਸਾਲ ਚ ਮੈਂ ਫਿਰ ਬਿਲਡ ਕਰ ਲਾਂਗਾ ਪੈਸੇ ਸੇਵਿੰਗ ਕਰ ਲਾਂਗਾ, ਪਰ 2 ਸਾਲ ਇਧਰੋਂ ਰੈਂਟ ਬੰਦ ਹੋ ਗਿਆ ਉਧਰੋਂ ਉੰਨੀ ਕੁ ਮੇਰੀ ਕਿਸ਼ਤ ਜਾਂਦੀ ਆ, ਫਿਰ ਅਫੋਰਡੇਬਿਲਿਟੀ ਮੈਟਰ ਕਰ ਜਾਂਦੀ ਹੈ। ਵੇਰੀਏਬਲ ਰੇਟ ਵਿੱਚ ਕੀ ਹੈ ਜੀ, ਉਹਦੇ ਨਾਲ ਥੋੜਾ ਇੰਟਰਸਟ ਰੇਟ ਸਲਾਈਟਲੀ ਹਾਇਰ ਹੁੰਦਾ ਤੇ ਜੇ ਰੇਟਸ ਬੈਂਕਾਂ ਵਧਾਉਂਦੀਆਂ ਨੇ ਤੇ ਤੁਹਾਨੂੰ ਵੱਧ ਚਾਰਜ ਹੁੰਦਾ, ਜੇ ਘਟਾਉਂਦੀਆਂ ਨੇ ਤੇ ਘੱਟ ਚਾਰਜ ਹੁੰਦਾ। ਸੋ ਉਹ ਵੇਰੀ ਕਰਦਾ ਰਹਿੰਦਾ, ਉਹ ਰੇਟ ਸਟੇਬਲ ਨਹੀਂ ਹੈਗਾ, ਫਿਕਸਡ ਨਹੀਂ ਹੈਗਾ। ਹਾਂਜੀ, ਪਰ ਉਹਦੇ ਨਾਲ ਬੈਨੀਫਿਟ ਇਹ ਹੈ ਵੀ ਤੁਸੀਂ ਉਹਦੇ ਵਿੱਚ ਜਿੰਨੇ ਮਰਜ਼ੀ ਐਕਸਟਰਾ ਪੈਸੇ ਘਰ ਵਿੱਚ ਪਾ ਸਕਦੇ, ਨਾਲ ਉਹ ਕਿਸੇ ਕੋਲ ਐਕਸਟਰਾ $1,00,000 ਆਇਆ ਉਹ ਪਾ ਦਿੰਦਾ, ਉਹ ਪੇ ਕਰ ਸਕਦਾ। ਐਂਡ ਕੰਪੇਅਰ ਟੂ ਜੇ ਫਿਕਸਡ ਦੀ ਗੱਲ ਕਰੀਏ ਤੇ ਉਹਦੇ ਵਿੱਚ ਐਡੀਸ਼ਨਲ ਪੇਮੈਂਟਸ ਦੀ ਆਪਸ਼ਨਸ ਬਹੁਤ ਮਿਨੀਮਮ ਹੁੰਦੀਆਂ ਬੈਂਕਸ ਕੋਲ। ਹਾਂ, ਉਹ ਦਿੰਦੇ ਨੇ ਪਰ ਉਹ ਲਿਮਿਟੇਸ਼ਨ ਦੇ ਨਾਲ ਨੇ, ਤੇ ਕੁਝ ਬੈਂਕਾਂ ਲਾਅ ਕਰਦੀਆਂ ਤੇ ਸਰਟਨ ਅਮਾਊਂਟ ਤੋਂ ਵੱਧ ਤੁਸੀਂ ਐਕਸਟਰਾ ਐਡੀਸ਼ਨਲ ਪੇਮੈਂਟਸ ਨਹੀਂ ਕਰ ਸਕਦੇ ਤੇ ਲੋਨ ਨੂੰ ਡਾਊਨ ਨਹੀਂ ਕਰ ਸਕਦੇ। ਸੋ ਇਹ ਕੁਝ ਚੀਜ਼ਾਂ ਆ ਵੇਰੀਏਬਲ ਦੇ ਨਾਲ, ਕੁਝ ਆਫਸੈਟ ਅਕਾਊਂਟ ਕਹਿ ਲੈਂਦੇ ਨੇ ਉਹਨੂੰ ਕਿ ਹਾਂਜੀ ਇੱਕ ਰੀਡਰੋ ਨਾਂ ਦੀ ਚੀਜ਼ ਹੁੰਦੀ ਹੈ। ਜਿਵੇਂ ਤੁਸੀਂ ਲਾ ਲਓ ਜੇ ਕਿਸੇ ਕੋਲ $1,00,000 ਪਿਆ ਆਪਣੇ ਹੋਮ ਲੋਨ ਅਕਾਊਂਟ 'ਚ ਹੀ ਪਾ ਦਿੰਦਾ, ਜੇ ਉਹਨਾਂ ਦਾ $4,00,000 ਦਾ ਲੋਨ ਹੈ ਤੇ $1,00,000 ਆਪਣੇ ਹੋਮ ਲੋਨ 'ਚ ਹੀ ਰੱਖਦੇ ਨੇ ਤੇ ਉਹਨਾਂ ਨੂੰ ਜਿਹੜਾ ਵਿਆਹ ਜਾਏਗਾ ਜਿਹੜਾ ਇੰਟਰਸਟ ਪਏਗਾ ਉਹ 3 ਦੇ ਉੱਤੇ ਹੀ ਜਾਏਗਾ, $3,00,000 ਤੇ ਪਏਗਾ ਕਿਉਂਕਿ $1,00,000 ਉਹਨਾਂ ਕੋਲ ਆਲਰੇਡੀ ਹੋਮ ਲੋਨ 'ਚ ਪਿਆ ਵਾ। ਐਟ ਦਾ ਸੇਮ ਟਾਈਮ ਜੇ ਉਹਨਾਂ ਨੂੰ ਜ਼ਰੂਰਤ ਪਵੇ ਉਹ ਕੱਢ ਵੀ ਸਕਦੇ ਨੇ, ਉਹਨੂੰ ਵਰਤ ਵੀ ਸਕਦੇ ਨੇ। ਸੋ ਕਾਫੀ ਹੱਦ ਤੱਕ ਉਹਨਾਂ ਦੇ ਜਿਹਨਾਂ ਲੋਕਾਂ ਦੇ ਜਿੱਦਾਂ ਪੋਰਟਫੋਲੀਓ ਬਣਿਆ ਹੁੰਦਾ ਆ ਉਹਨਾਂ ਲਈ ਤੇ ਉਹ ਚੀਜ਼ ਬੈਨੀਫਿਟ ਆ ਵੀ ਉਹ ਵੇਰੀਏਬਲ ਰੱਖਦੇ ਨੇ। ਕੁਝ ਲੋਕ ਹਾਫ ਹਾਫ ਵੀ ਕਰਦੇ ਨੇ, ਡਿਪੈਂਡਿੰਗ ਵੀ ਕਿਸੇ ਕੋਲ ਸੇਵਿੰਗ ਕਿਵੇਂ ਦੀ ਆ, ਐਗਜੈਕਟਲੀ ਵੀ ਇਨਕਮ ਕਿੰਨੀ ਆ, ਉਹਨੇ ਫਿਊਚਰ ਵਿੱਚ 1-2 ਸਾਲ ਵਿੱਚ ਕਿੰਨੀ ਕੁ ਸੇਵਿੰਗ ਕਰ ਲੈਣੀ ਆ। ਪਰਸਨ ਟੂ ਪਰਸਨ ਜਦੋਂ ਬੰਦਾ ਕਿਸੇ ਨਾਲ ਇੰਟਰਵਿਊ ਕਰਦਾ ਫਾਈਨੈਂਸ ਕੰਸਲਟੈਂਟ ਦੇ ਨਾਲ ਮੋਰਗੇਜ ਬ੍ਰੋਕਰ ਦੇ ਨਾਲ, ਉਹ ਵੀ ਦੱਸ ਸਕਦੇ ਨੇ ਤੁਸੀਂ ਵੀ ਹਾਂਜੀ ਵੀ ਤੁਹਾਨੂੰ ਕੀ ਤੁਹਾਡੇ ਲਈ ਰਾਈਟ ਕੀ ਆ, ਤੁਹਾਡੇ ਲਈ ਬੈਸਟ ਆਪਸ਼ਨ ਕੀ ਆ ਤੇ ਤੁਸੀਂ ਕੀ ਫੋਲੋ ਕਰਨੀ ਹੈ, ਤੇ ਉਹ ਫਿਰ ਜੇ ਬੰਦੇ ਨੂੰ ਵਾਕਈ ਚੰਗਾ ਲੱਗੇ ਤੇ ਉਸ ਹਿਸਾਬ ਨਾਲ ਪ੍ਰੋਸੀਡ ਕਰਨਾ ਚਾਹੀਦਾ।
ਜੀ, ਵੱਖੋ ਵੱਖਰੇ ਹਾਲਾਤਾਂ 'ਚ ਵੱਖੋ ਵੱਖਰੇ ਲੋਕਾਂ ਦਾ ਫਾਈਨੈਂਸ ਦਾ ਹਿਸਾਬ ਕਿਤਾਬ ਵੀ ਵੱਖੋ ਵੱਖਰਾ ਹੀ ਆ। ਜੇ ਮੰਨ ਲਓ ਕੋਈ ਰੀਫਾਈਨੈਂਸ ਕਰਾਉਣਾ ਚਾਹੇ ਤਾਂ ਉਹਦੇ ਲਈ ਫਿਰ ਨਵੇਂ ਕਰਜ਼ੇ ਤਹਿਤ ਕੋਈ ਨਵੀਂ ਫਿਰ ਐਪਲੀਕੇਸ਼ਨ ਫੀਸ ਵੀ ਆ ਤੇ ਸਟੈਂਪ ਡਿਊਟੀ ਵੀ ਪੈਂਦੀ ਆ ਜਾਂ ਨਹੀਂ?
ਨਹੀਂ ਸਰ, ਜੇ ਰੀਫਾਈਨੈਂਸ ਕਰੀਏ ਰੀਫਾਈਨੈਂਸ ਵਿੱਚ ਕੋਈ ਵੀ ਸਟੈਂਪ ਡਿਊਟੀ ਫੀਸ ਨਹੀਂ ਇਨਵੋਲਵ ਹੁੰਦੀ ਮੋਸਟ ਆਫ ਦਾ ਟਾਈਮ, ਅਨਲੈਸ ਵੀ ਜਿਵੇਂ ਕਿਤੇ ਲਾ ਲਓ ਵੀ ਦੋ ਪਾਰਟਨਰਸ ਹੋਣ ਤੇ ਉਹਨਾਂ ਨੇ ਰਲ ਕੇ ਕੋਈ ਪ੍ਰੋਪਰਟੀ ਲਈ ਹੋਵੇ ਤੇ ਇੱਕ ਜਾਣੇ ਨੇ ਨਿਕਲਣਾ ਹੋਵੇ ਤੇ ਉਹ ਇੱਕ ਜਾਣਾ ਹੀ ਕਵੇ ਵੀ ਹੁਣ ਮੈਂ ਰੀਫਾਈਨੈਂਸ ਕਰਕੇ ਤੇ ਸਾਰੀ ਟੇਕ ਓਵਰ 100% ਟਾਈਟਲ ਲੈਣਾ ਚਾਹੁੰਦਾ, ਇਹੋ ਜਿਹੇ ਸਰਕਮਸਟਾਂਸਿਸ ਵਿੱਚ ਪਾਰਟਨਰਸ ਮੀਨਸ ਵੀ ਨੋਟ ਹਸਬੈਂਡ ਵਾਈਫ ਨਹੀਂ, ਕਿਸੇ ਥਰਡ ਪਾਰਟੀ ਦੇ ਨਾਲ ਕਿਸੇ ਯਾਰ ਦੋਸਤ ਦੇ ਨਾਲ ਤੁਸੀਂ ਪ੍ਰੋਪਰਟੀ ਲਈ ਹੈ ਜਾਂ ਬ੍ਰਦਰ ਦੇ ਨਾਲ ਲਈ ਹੈ ਜਿੱਥੇ ਤੁਸੀਂ 50-50% ਹੀ ਲਾ ਲਓ ਐਗਜ਼ਾਮਪਲ ਦੇ ਤੌਰ ਤੇ, ਜੇ ਤੁਸੀਂ ਉਹਨੂੰ ਪੂਰੀ ਪ੍ਰੋਪਰਟੀ ਨੂੰ ਟੇਕ ਓਵਰ ਕਰਨਾ ਆ, ਜਦੋਂ ਤੁਸੀਂ ਪ੍ਰੋਪਰਟੀ ਖਰੀਦੀ ਸੀ ਤੁਸੀਂ 50% ਆਪਣੀ ਸਟੈਂਪ ਡਿਊਟੀ ਦਾ ਸ਼ੇਅਰ ਦਿੱਤਾ ਸੀ, ਹਾਂਜੀ ਅੱਜ ਤੁਸੀਂ 100% ਆਪਣਾ ਉਹਨੂੰ ਟੇਕ ਓਵਰ ਕਰਨਾ ਚਾਹੁੰਦੇ ਜੇ ਤਾਂ ਰਿਮੇਨਿੰਗ ਬੈਲੈਂਸ ਤੇ ਵੀ ਤੁਹਾਨੂੰ ਸਟੈਂਪ ਡਿਊਟੀ ਦੇਣੀ ਪੈ ਸਕਦੀ ਹੈ, ਪਰ ਇਸ ਬੇਸ ਦੇ ਉੱਤੇ ਤੁਹਾਨੂੰ ਜਿਹੜੇ ਐਕਚੁਅਲ ਤੇ ਰਾਈਟ ਇਨਫੋਰਮੇਸ਼ਨ ਸਟੈਂਪ ਡਿਊਟੀ ਤੇ ਉਹ ਤੇ ਕਨਵਿੰਸਰ ਹੀ ਇਨਵੋਲਵ ਹੋਏਗਾ, ਜਿਹਨੂੰ ਸੋਲੀਸਿਟਰ ਕਹਿ ਦਿੰਦੇ ਨੇ, ਲਾਇਰਸ ਹੁੰਦੇ ਨੇ, ਪਟਵਾਰੀ ਆਪਾਂ ਪੰਜਾਬੀ ਚ ਕਹਿ ਲਈਦਾ, ਉਹ ਦੱਸ ਸਕਦੇ ਨੇ ਤੇ ਸਟੈਂਪ ਡਿਊਟੀ ਐਗਜੈਕਟ ਇਸ ਪ੍ਰੋਪਰਟੀ ਦੇ ਉੱਤੇ ਜਾਂ ਕਿੰਨੀ ਆਪਾਂ ਨੂੰ ਪਏਗੀ ਜਾਂ ਕਿਹੜੀ ਐਕਸਟਰਾ ਕੋਸਟ ਜਿਹੜੀ ਇਨਵੋਲਵ ਹੁੰਦੀ ਆ। ਹਾਂਜੀ, ਅਗਰ ਮੋਰਗੇਜ ਬ੍ਰੋਕਰ ਆਪਾਂ ਥੋੜੀ ਗਾਈਡੈਂਸ ਜ਼ਰੂਰ ਦੇ ਸਕਦੇ ਹਾਂ, ਐਗਜੈਕਟ ਫਿਗਰਸ ਜਿਹੜੀਆਂ ਉਹ ਫਿਰ ਉੱਥੋਂ ਹੀ ਨਿਕਲਦੀਆਂ ਵੀ ਜਿਹੜੇ ਤੁਹਾਨੂੰ ਸਰਕਾਰੀ ਖਰਚੇ ਆ ਜਾਂਦੇ, ਜਿਵੇਂ ਗਵਰਨਮੈਂਟਸ ਦੇ ਖਰਚੇ ਆ ਜਾਂਦੇ ਨੇ।
ਜਿਵੇਂ ਤੁਹਾਡੀਆਂ ਗੱਲਾਂ ਤੋਂ ਸਪਸ਼ਟ ਆ ਵੀ ਕਾਹਲੀ ਅੱਗੇ ਟੋਏ ਕੰਮ ਕਦੇ ਨਾ ਹੋਏ, ਅਤੇ ਕਾਹਲੀ ਤੁਰਿਆਂ ਕਈ ਵਾਰ ਸੱਪ ਦੀ ਖੁੱਡ 'ਤੇ ਵੀ ਪੈਰ ਧਰਿਆ ਜਾਂਦਾ। ਇਸ ਲਈ ਆਪੋ ਆਪਣੀਆਂ ਜਿਹੜੀਆਂ ਆਰਥਿਕ ਹਾਲਾਤ ਨੇ ਉਹਨਾਂ ਨੂੰ ਵਾਚਣਾ ਬਹੁਤ ਜ਼ਰੂਰੀ ਆ, ਇਸ ਤੋਂ ਪਹਿਲਾਂ ਕਿ ਤੁਸੀਂ ਇਸ ਸਿਲਸਿਲੇ 'ਚ ਕੋਈ ਕਦਮ ਪੁੱਟੋ। ਵੈਸੇ ਤਾਂ ਸਾਰੀਆਂ ਗੱਲਾਂ ਸਾਰੇ ਨੁਕਤੇ ਤੁਸੀਂ ਇਕੱਲੇ ਇਕੱਲੇ ਕਰਕੇ ਸਮਝਾ ਦਿੱਤੇ ਆ, ਪਰ ਫਿਰ ਵੀ ਕੋਈ ਖਾਸ ਗੱਲ ਜਿਹੜੀ ਦੱਸਣੋਂ ਰਹਿ ਗਈ ਹੋਵੇ, ਮੇਰੇ ਪ੍ਰਸ਼ਨਾਂ ਦੇ ਘੇਰੇ ਤੋਂ ਬਾਹਰ ਹੋਵੇ, ਉਹ ਵੀ ਤੁਸੀਂ ਦੱਸ ਸਕਦੇ ਹੋ, ਉਹਦੇ ਲਈ ਵੀ ਸਾਡਾ ਮਨ 'ਚ ਹਾਜ਼ਰ ਹੈ।
ਇੱਕੋ ਗੱਲ ਮੈਂ ਜ਼ਰੂਰੀ ਇਹੀ ਦੱਸਣਾ ਚਾਹਾਂਗਾ ਸਾਰੇ ਸਰੋਤਿਆਂ ਨੂੰ ਵੀ ਹਰ ਇੱਕ ਬੰਦੇ ਦੇ ਫਾਈਨੈਂਸਿਸ ਡਿਫਰੈਂਟ ਨੇ ਜੀ, ਹਰ ਇੱਕ ਦੀ ਤਨਖਾਹ ਵੱਖਰੀ ਆਉਂਦੀ ਆ, ਹਰ ਇੱਕ ਘਰ ਦੇ ਖਰਚੇ ਵੱਖਰੇ ਨੇ, ਕਿਸੇ ਦੇ ਬੱਚੇ 2 ਨੇ, ਕਿਸੇ ਦੇ 3 ਨੇ, ਕਿਸੇ ਦੇ 1 ਨੇ, ਕਿਸੇ ਦੇ ਅਜੇ ਬੱਚੇ ਨਹੀਂ, ਫਿਊਚਰ 'ਚ ਹੋਣੇ ਨੇ, ਫਿਊਚਰ ਸਰਕਮਸਟਾਂਸ ਚੇਂਜ ਹੁੰਦੇ ਰਹਿੰਦੇ ਨੇ। ਪਰ ਜਿਹੜਾ ਆਪਾਂ ਲੋਨ ਲੈ ਲੈਣਾ ਵਾ ਉਹ ਤੇ ਆਪਾਂ ਵੇਖੋ ਜੀ ਲਾ ਕੇ ਛੁੱਟਣਾ ਵਾ, ਜਾਂ ਪ੍ਰੋਪਰਟੀ ਵਿਕੇਗੀ ਜਾਂ ਆਪਾਂ ਉਹਨੂੰ ਕਰਜ਼ਾ ਲਾਵਾਂਗੇ, ਕੁਛ ਨਾ ਕੁਛ ਤੇ ਉਹਦਾ ਹੱਲ ਕਰਨਾ ਪੈਣਾ। ਸੋ ਇਹਦਾ ਡਿਸੀਜਨ ਜਿਹੜਾ ਲੈਣਾ ਆ ਉਹਨੂੰ ਬਹੁਤ ਸੋਚ ਸਮਝ ਕੇ ਸੁਲਝ ਕੇ ਤਰੀਕੇ ਨਾਲ ਲਵੋ। ਕਿਸੇ ਦਾ ਟ੍ਰੈਂਡ ਨਾ ਫੋਲੋ ਕਰੋ ਵੀ ਹਾਂ ਵੀ ਫਲਾਣੇ ਨੇ ਕੀਤਾ ਤੇ ਮੈਂ ਵੀ ਹੁਣ ਕਰਕੇ ਸਾਹ ਲਵਾਂ, ਉਹ ਚੀਜ਼ ਵਿੱਚ ਜ਼ਰੂਰ ਜਿਵੇਂ ਤੁਸੀਂ ਕਿਹਾ ਵੀ ਕਾਹਲੀ ਅੱਗੇ ਟੋਏ, ਵਿੱਚ ਨੁਕਸਾਨ ਵੀ ਹੋ ਜਾਂਦੇ ਨੇ। ਹਾਂਜੀ ਥੋੜ੍ਹਾ ਜਿਹਾ ਸਮਾਰਟ ਤਰੀਕੇ ਨਾਲ ਵਰਤ ਕੇ ਪੈਸੇ ਬਚਣਗੇ ਵੀ, ਬਚਾਉਣੇ ਹੀ ਚਾਹੀਦੇ ਨੇ। ਆਪਾਂ ਇੱਥੇ ਬੈਂਕਾਂ ਨੂੰ ਤਾਂ ਦੇਣ ਆਏ ਨਹੀਂ ਜੀ, ਸਾਡਾ ਵੀ ਕਮਾਈ ਆ ਸਾਰਿਆਂ ਦੀ। ਤੇ ਇਹੀ ਆ ਵੀ ਜਿਹੜਾ ਵੀ ਸਟੈਪ ਲੈਣਾ ਸੋਚ ਸਮਝ ਕੇ ਲਓ, ਆਪਣੇ ਫਾਈਨੈਂਸ ਕੰਸਲਟੈਂਟ ਕੋਲ ਜ਼ਰੂਰ ਜਾਓ, ਕਿਸੇ ਕੋਲੋਂ ਵੀ ਲੋਨ ਕਰਾਉਣਾ, ਬੜੀਆਂ ਇਹਨਾਂ ਕੋਲ ਆਪਸ਼ਨਸ ਹੁੰਦੀਆਂ ਨੇ, ਜਿਹੜੀ ਵੀ ਤੁਹਾਡੇ ਲਈ ਬੈਸਟ। ਅੰਡਰ ਪ੍ਰੈਸ਼ਰ ਕੰਮ ਨਾ ਕਰੋ, ਉਹੋ ਜਿਹਾ ਲੋਨ ਨਾ ਲਓ ਵੀ ਜਿਹੜਾ ਤੁਹਾਨੂੰ ਕੋਈ ਤੰਗ ਕਰੇ, ਠੀਕ ਹੈ ਜੀ। ਐਕਸਟਰਾ ਚੀਜ਼ਾਂ ਇੰਟਰਸਟ ਜਿਹੜਾ ਆ ਉਹ ਜਾਈ ਜਾਣਾ ਆ, ਉਹ ਜਿੰਨਾ ਵੀ ਤੁਹਾਡਾ ਬਚਾਅ ਹੋ ਸਕਦਾ, ਵੈਸੇ ਤੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਪਰ ਇਹਨਾਂ ਦੇ ਨਾਲ ਹੀ ਇੱਥੇ ਸਰਵਾਈਵਲ ਹੈਗੀ। ਲੋਨ ਲਈ ਜਾਵਾਂਗੇ, ਕਿਤੇ ਨਾ ਕਿਤੇ ਬੰਦਾ ਪ੍ਰੋਪਰਟੀ ਦੇ ਵਿੱਚ ਗਰੋਥ ਕਰਦਾ, ਕੱਲ ਨੂੰ ਪ੍ਰੋਪਰਟੀ ਵੱਧਦੀ ਆ। ਪਰ ਅਗੇਨ ਉਹੀ ਆ ਵੀ ਕਿਸੇ ਨੂੰ ਫੋਲੋ ਕਰਕੇ ਆਪਣਾ ਡਿਸੀਜਨ ਨਾ ਲਓ, ਆਪਣੇ ਸਰਕਮਸਟਾਂਸ ਨੂੰ ਆਪਣੇ ਤੌਰ ਦੇ ਉੱਤੇ ਲੈ ਕੇ ਚੱਲੋ ਤੇ ਵੇਖੋ ਵੀ ਮੇਰੇ ਲਈ ਸੂਟੇਬਲ ਹੈ ਜਾਂ ਮੈਨੂੰ ਡਿਸੀਜਨ ਲੈਣਾ ਚਾਹੀਦਾ।
ਜੀ ਬਹੁਤ ਬਹੁਤ ਮਿਹਰਬਾਨੀ ਸਰਤਾਜ ਸਾਡੇ ਨਾਲ ਗੱਲ ਕਰਨ ਲਈ, ਅਤੇ ਗਾਹੇ ਬਗਾਹੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸੰਪਰਕ ਰੱਖਣ ਦੀ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।